ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅੱਜ ਅਸੀਂ ਸਬਕ ਨੰਬਰ 19 ਤੇ ਉਹਦਾ ਦੂਜਾ ਹਿੱਸਾ ਸਮਾਪਤ ਫਰਮਾਣ ਡੇ ਹਾਂ, ਜਿਹਦਾ ਉਨਵਾਨ ਹੈ ਇਬਰਾਹਿਮ ਖੁਦਾ ਦਾ ਦੋਸਤ। ਇਬਰਾਹਿਮ ਦੀ ਕਹਾਣੀ ਨੂੰ ਅੱਗੇ ਟੋਰਦਿਆਂ ਹੋਇਆਂ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਤੇ ਲੂਤ ਦੇ ਜੁਦਾ ਹੋ ਜਾਵਣ ਤੋਂ ਬਾਅਦ ਖੁਦਾ ਨੇ ਇਬਰਾਹਿਮ ਨੂੰ ਆਖਿਆ ਕਿ ਆਪਣੀ ਅੱਖ ਚੁੱਕ ਕੇ ਵੇਖ, ਜਿਸ ਜਗ੍ਹਾ ਤੂੰ ਏ ਉੱਥੋਂ ਸ਼ਮਾਲ ਤੇ ਜਨੂਬ ਤੇ ਮਸ਼ਰਕ ਤੇ ਮਗਰਬ ਵੱਲ ਨਜ਼ਰ ਤੋੜਾ, ਕਿਉਂਕਿ ਇਹ ਸਾਰੇ ਮੁਲਕ ਜਿਹੜੇ ਤੂੰ ਵੇਖਣ ਡਿਆ ਮੈਂ ਤੈਨੂੰ ਤੇ ਤੇਰੀ ਨਸਲ ਨੂੰ ਹਮੇਸ਼ਾ ਵਾਸਤੇ ਦੇਵਾਂਗਾ ਤੇ ਮੈਂ ਤੇਰੀ ਨਸਲ ਨੂੰ ਖਾਕ ਦੇ ਜ਼ਰਿਆਂ ਦੀ ਮਾਨਤ ਬਣਾਵਾਂਗਾ, ਇੰਜ ਕਿ ਜੇ ਕੋਈ ਸ਼ਖਸ ਖਾਕ ਦੇ ਜ਼ਰਿਆਂ ਨੂੰ ਗਿਣ ਸਕੇ ਤੇ ਤੇਰੀ ਨਸਲ ਵੀ ਗਿਣ ਲਿੱਤੀ ਜਾਵੇਗੀ। ਉੱਠ, ਇਸ ਮੁਲਕ ਦੇ ਤੂਲੋ ਅਰਜ਼ ਵਿੱਚ ਸੈਰ ਕਰ, ਕਿਉਂਕਿ ਮੈਂ ਇਹਨੂੰ ਤੈਨੂੰ ਦੇਵਾਂਗਾ। ਤੇ ਇਬਰਾਹਿਮ ਨੇ ਆਪਣਾ ਡੇਰਾ ਚੁੱਕਿਆ ਤੇ ਮਮਰੇ ਦੇ ਬਲੂਤਾਂ ਵਿੱਚ, ਜਿਹੜੇ ਹੈਬਰੋਨ ਵਿੱਚ ਨੇ, ਜਾ ਕੇ ਰਹਿਣ ਲੱਗਾ ਤੇ ਉੱਥੇ ਖੁਦਾਵੰਦ ਵਾਸਤੇ ਇੱਕ ਕੁਰਬਾਨਗਾਹ ਬਣਾਈ। ਪੈਦਾਇਸ਼ ਬਾਬ 13 ਆਇਤ ਨੰਬਰ 14 ਤੋਂ 18 ਤੱਕ। ਇਹਨਾਂ ਗੱਲਾਂ ਤੋਂ ਬਾਅਦ ਖੁਦਾ ਦਾ ਕਲਾਮ ਰੋਇਆ ਵਿੱਚ ਇਬਰਾਹਿਮ ਤੇ ਨਾਸਲ ਹੋਇਆ ਤੇ ਉਹਨੇ ਫਰਮਾਇਆ, ਇਬਰਾਹਿਮ ਡਰ ਨਾ, ਮੈਂ ਤੇਰੇ ਸਬਰ ਤੇ ਤੇਰਾ ਬੜਾ ਅਜਰ ਵਾਂ। ਇਬਰਾਹਿਮ ਨੇ ਆਖਿਆ, ਐ ਖੁਦਾਵੰਦ ਖੁਦਾ, ਤੂੰ ਮੈਨੂੰ ਕੀ ਦੇਵੇਂਗਾ, ਕਿਉਂਕਿ ਮੈਂ ਤੇ ਬੇ ਔਲਾਦ ਹਾਂ ਤੇ ਮੇਰੇ ਘਰ ਦਾ ਮੁਖਤਾਰ ਦਮਿਸ਼ਕੀ ਅਲੀਜ਼ਰ ਏ। ਫਿਰ ਇਬਰਾਹਿਮ ਨੇ ਆਖਿਆ, ਵੇਖ ਤੂੰ ਮੈਨੂੰ ਕੋਈ ਔਲਾਦ ਨਹੀਂ ਦਿੱਤੀ ਤੇ ਵੇਖ ਮੇਰਾ ਖਾਨਾਜ਼ਾਦ ਮੇਰਾ ਵਾਰਸ ਹੋਵੇਗਾ। ਉਦੋਂ ਖੁਦਾਵੰਦ ਦਾ ਕਲਾਮ ਉਹਦੇ ਤੇ ਨਾਜ਼ਲ ਹੋਇਆ ਤੇ ਉਹਨੇ ਫਰਮਾਇਆ, ਇਹ ਤੇਰਾ ਵਾਰਸ ਨਾ ਹੋਵੇਗਾ ਬਲਕਿ ਉਹ ਜੋ ਤੇਰੀ ਸੁਲਭ ਤੋਂ ਪੈਦਾ ਹੋਵੇਗਾ ਉਹੀ ਤੇਰਾ ਵਾਰਸ ਹੋਵੇਗਾ। ਤੇ ਉਹਨੂੰ ਬਾਹਰ ਲੈ ਗਿਆ ਤੇ ਆਖਿਆ ਕਿ ਹੁਣ ਅਸਮਾਨ ਦੇ ਵੱਲ ਵੇਖ ਤੇ ਜੇ ਤੂੰ ਸਿਤਾਰਿਆਂ ਨੂੰ ਗਿਣ ਸਕਣਾ ਤੇ ਗਿਣ ਤੇ ਇਹਨਾਂ ਵਾਂਗਰ ਤੇਰੀ ਔਲਾਦ ਹੋਵੇਗੀ। ਤੇ ਉਹ ਖੁਦਾਵੰਦ ਤੇ ਇਮਾਨ ਲਿਆਇਆ ਤੇ ਇਹਨੂੰ ਉਹਦੀ ਰਾਸਤਬਾਜ਼ੀ ਸ਼ੁਮਾਰ ਕੀਤਾ ਗਿਆ। ਪੈਦਾਇਸ਼ ਬਾਬ 15 ਆਇਤ 1 ਤੋਂ ਲੈ ਕੇ 6 ਤੱਕ। ਬੇਯਕੀਨੀ ਵਾਲੀ ਗੱਲ ਏ, ਇਬਰਾਹਿਮ ਵਡੇਰਾ ਏ, ਉਹਦੀ ਬੀਵੀ ਵਡੇਰੀ ਏ, ਦੋਵੇਂ ਬੇ ਔਲਾਦ ਨੇ ਤੇ ਫਿਰ ਵੀ ਖੁਦਾ ਮੁਸਲਸਲ ਉਹਨਾਂ ਦੇ ਨਾਲ ਵਾਅਦਾ ਕਰਦਾ ਜਾਣ ਡਿਆ ਕਿ ਉਹ ਇੱਕ ਬਹੁਤ ਵੱਡੀ ਨਸਲ ਦਾ ਬਾਪ ਬਣਾਇਆ ਜਾਏਗਾ। ਐਸਾ ਕਿਸ ਤਰ੍ਹਾਂ ਮੁਮਕਿਨ ਏ? ਇਬਰਾਹਿਮ ਇੱਕ ਵੱਡੀ ਕੌਮ ਦਾ ਬਾਪ ਕਿਵੇਂ ਹੋ ਸਕਦਾ? ਇਹਦਾ ਜਵਾਬ ਸਿਰਫ ਇੱਕ ਹੀ ਏ ਕਿ ਖੁਦਾਵੰਦ ਖੁਦਾ ਉਹ ਜ਼ਾਤ ਏ ਜਿਹੜਾ ਸਭ ਕੁਝ ਕਰਨ ਦੀ ਕੁਦਰਤ ਰੱਖਦਾ। ਖੁਦਾ ਅਜ਼ੀਮ ਉਹ ਕਾਦਰ ਮੁਤਲਿਕ ਏ ਤੇ ਉਹਦੇ ਲਈ ਕੁਝ ਵੀ ਨਾਮੁਮਕਿਨ ਨਹੀਂ। ਖੁਦਾ ਜੋ ਵਾਅਦਾ ਕਰਦਾ ਉਹਨੂੰ ਪੂਰਾ ਕਰਦਾ। ਇਬਰਾਹਿਮ ਨੇ ਕੀ ਕੀਤਾ ਕਿ ਉਹ ਖੁਦਾ ਤੇ ਇਮਾਨ ਲਿਆਇਆ, ਜਿਹਨੇ ਐਸਾ ਵਾਅਦਾ ਕੀਤਾ ਜਿਹੜਾ ਨਾਮੁਮਕਿਨ ਮਾਲੂਮ ਹੁੰਦਾ ਸੀ। ਹੁਣ ਸੁਣੋ ਕਿ ਖੁਦਾ ਦਾ ਕਲਾਮ ਕੀ ਫਰਮਾਉਂਦਾ। ਇਬਰਾਹਿਮ ਖੁਦਾ ਤੇ ਇਮਾਨ ਲਿਆਇਆ ਤੇ ਇਹਨੂੰ ਉਹਦੇ ਹੱਕ ਵਿੱਚ ਰਾਸਤਬਾਜ਼ੀ ਸ਼ੁਮਾਰ ਕੀਤਾ ਗਿਆ। ਪੈਦਾਇਸ਼ ਬਾਬ 15 ਆਇਤ 6। ਕਿੱਡੀ ਹੈਰਾਨੀ ਦੀ ਗੱਲ ਹੈ, ਖੁਦਾ ਤਾਲਾ ਨੇ ਇਬਰਾਹਿਮ ਨੂੰ ਉਹ ਵਾਅਦਾ ਕੀਤਾ ਜਿਹਨੂੰ ਇਨਸਾਨ ਨਾਮੁਮਕਿਨ ਸਮਝਦਾ ਹੈ। ਤੇ ਫਿਰ ਵੀ ਇਬਰਾਹਿਮ ਦਾ ਰਵੱਈਆ ਕੈਸਾ ਹੈ? ਉਹਨੇ ਖੁਦਾ ਦੇ ਵਾਅਦੇ ਦਾ ਯਕੀਨ ਕੀਤਾ ਤੇ ਫਿਰ ਖੁਦਾ ਤਾਲਾ ਨੇ ਆਖਿਆ, ਖੁਦਾ ਤਾਲਾ ਨੇ ਇਬਰਾਹਿਮ ਨੂੰ ਉਹਦੇ ਇਮਾਨ ਦੀ ਵਜ੍ਹਾ ਤੋਂ ਰਾਸਤਬਾਜ਼ ਠਹਿਰਾਇਆ। ਜਿਹੜੇ ਲੋਕ ਖੁਦਾ ਦੀ ਨਿਗਾਹ ਵਿੱਚ ਰਾਸਤਬਾਜ਼ ਠਹਿਰਨਾ ਚਾਹੁੰਦੇ ਨੇ ਇਸ ਹਕੀਕਤ ਨੂੰ ਜਾਣ ਲੈਣ ਕਿ ਉਹਨਾਂ ਦੇ ਦਿਲ ਖੁਦਾ ਵੱਲ ਹੋਣੇ ਚਾਹੀਦੇ ਨੇ। ਖੁਦਾ ਨੇ ਇਬਰਾਹਿਮ ਨੂੰ ਕਿਉਂ ਰਾਸਤਬਾਜ਼ ਠਹਿਰਾਇਆ? ਕਿ ਇਬਰਾਹਿਮ ਖੁਦ ਰਾਸਤਬਾਜ਼ ਬਣਿਆ? ਨਹੀਂ। ਅਸੀਂ ਆਪਣੇ ਅਗਲੇ ਸਬਕ ਵਿੱਚ ਵੇਖਾਂਗੇ ਕਿ ਇਬਰਾਹਿਮ ਦੀ ਤਬੀਅਤ ਕੈਸੀ ਹੀ ਸੀ, ਜਿਵੇਂ ਹਰ ਇੱਕ ਬਨੀ ਆਦਮ ਦੀ ਹੁੰਦੀ ਹੈ। ਅਤੇ ਫਿਰ ਖੁਦਾਵੰਦ ਕਰੀਮ ਨੇ ਇਬਰਾਹਿਮ ਨੂੰ ਰਾਸਤਬਾਜ਼ ਕਿਉਂ ਗਿਣਿਆ? ਖੁਦਾ ਨੇ ਇਬਰਾਹਿਮ ਨੂੰ ਰਾਸਤਬਾਜ਼ ਇਸ ਲਈ ਗਿਣਿਆ ਕਿ ਉਹ ਖੁਦਾ ਦੇ ਕਲਾਮ 'ਤੇ ਇਮਾਨ ਲੈ ਕੇ ਆਇਆ ਸੀ। ਖੁਦਾ 'ਤੇ ਇਮਾਨ ਲਿਆਉਣ ਦਾ ਮਤਲਬ ਕੀ ਹੈ? ਸ਼ਾਇਦ ਤੁਹਾਨੂੰ ਇਲਮ ਹੋਵੇ ਕਿ ਨਬੀਆਂ ਦੇ ਸਹੀਫੇ ਇਬਰਾਨੀ ਜ਼ੁਬਾਨ ਵਿੱਚ ਲਿਖੇ ਗਏ ਨੇ। ਇਬਰਾਨੀ ਜ਼ੁਬਾਨ ਵਿੱਚ ਲਫ਼ਜ਼ ਇਮਾਨ ਵਾਸਤੇ ਜਿਹੜਾ ਇਸਤੇਮਾਲ ਹੋਇਆ ਉਹ ਐ ਮਾਨ ਹੈ, ਅਤੇ ਆਮੀਨ ਇਸੇ ਲਫ਼ਜ਼ ਤੋਂ ਨਿਕਲਿਆ ਹੋਇਆ ਇੱਕ ਲਫ਼ਜ਼ ਹੈ। ਜਦੋਂ ਤੁਸੀਂ ਆਮੀਨ ਕਹਿੰਦੇ ਹੋ ਤਾਂ ਤੁਸੀਂ ਕਹਿਣ ਡੇ ਹੁੰਦੇ ਹੋ ਕਿ ਹਾਂ ਸੱਚਮੁੱਚ ਇਹੋ ਹੀ ਹੈ, ਇੰਝ ਹੀ ਹੈ, ਜਾਂ ਇਵੇਂ ਹੀ ਹੈ, ਜਾਂ ਮੈਂ ਇਸ ਤੋਂ ਮੁਤਫਿਕ ਹਾਂ। ਅਤੇ ਇਮਾਨ ਦਾ ਮਤਲਬ ਵੀ ਇਹੋ ਹੀ ਹੈ। ਜਦੋਂ ਖੁਦਾ ਤਾਲਾ ਨੇ ਇਬਰਾਹਿਮ ਨੂੰ ਵਾਅਦਾ ਕੀਤਾ ਅਤੇ ਇਬਰਾਹਿਮ ਨੇ ਦਿਲ ਵਿੱਚ ਆਮੀਨ ਆਖਿਆ, ਇਹੋ ਹੀ ਸੱਚ ਹੈ, ਮੈਨੂੰ ਤੇਰੀਆਂ ਗੱਲਾਂ ਦਾ ਯਕੀਨ ਹੈ। ਇਸ ਸਾਦਾ ਆਮੀਨ ਦੀ ਬੁਨਿਆਦ 'ਤੇ ਖੁਦਾ ਤਾਲਾ ਨੇ ਇਬਰਾਹਿਮ ਨੂੰ ਰਾਸਤਬਾਜ਼ ਠਹਿਰਾਇਆ, ਕਿਉਂਕਿ ਉਹਨੇ ਖੁਦਾ ਦੇ ਮੂੰਹ ਦੀ ਗੱਲ ਦਾ ਯਕੀਨ ਕੀਤਾ। ਕੀ ਤੁਸੀਂ ਚਾਹੁੰਦੇ ਹੋ ਕਿ ਖੁਦਾ ਪਾਕ ਜਿਹਨੇ ਇਬਰਾਹਿਮ ਨੂੰ ਰਾਸਤਬਾਜ਼ ਠਹਿਰਾਇਆ ਉਵੇਂ ਹੀ ਉਹ ਤੁਹਾਨੂੰ ਵੀ ਰਾਸਤਬਾਜ਼ ਠਹਿਰਾਏ? ਅਤੇ ਫਿਰ ਜਿਵੇਂ ਇਬਰਾਹਿਮ ਨੇ ਖੁਦਾ ਪਾਕ ਦੇ ਕਲਾਮ ਦਾ ਯਕੀਨ ਕੀਤਾ, ਇਸੇ ਤਰ੍ਹਾਂ ਤੁਸਾਨੂੰ ਹੀ ਉਹਦੇ ਕਲਾਮ ਦਾ ਯਕੀਨ ਕਰਨਾ ਹੋਵੇਗਾ। ਤੁਹਾਨੂੰ ਉਹਦੀਆਂ ਗੱਲਾਂ ਨੂੰ ਮੰਨਣਾ ਪਏਗਾ, ਬੇਸ਼ੱਕ ਉਹ ਮੁਸ਼ਕਲ ਹੋਣ ਜਾਂ ਨਾਮੁਮਕਿਨ। ਤੁਹਾਡੇ ਅਜ਼ੀਜ਼ ਜਾਂ ਰਿਸ਼ਤੇਦਾਰ ਖੁਦਾ ਦੇ ਕਲਾਮ ਦਾ ਯਕੀਨ ਕਰਨ ਜਾਂ ਨਾ ਕਰਨ, ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ। ਖੁਦਾ ਪਾਕ ਤੁਹਾਨੂੰ ਆਪਣੀ ਰਾਸਤਬਾਜ਼ੀ ਦਾ ਲਬਾਦਾ ਦੇਣਾ ਚਾਹੁੰਦਾ ਹੈ ਅਤੇ ਉਹ ਤੁਹਾਡੇ ਹੱਕ ਵਿੱਚ ਖਾਹਿਸ਼ਮੰਦ ਹੈ ਕਿ ਤੁਸੀਂ ਉਹਦੀ ਹਜ਼ੂਰੀ ਵਿੱਚ ਹਮੇਸ਼ਾ ਜ਼ਿੰਦਾ ਰਹੋ। ਸਿਰਫ ਤੁਹਾਨੂੰ ਉਹਦੇ ਕਲਾਮ ਦਾ ਯਕੀਨ ਕਰਨਾ ਹੋਵੇਗਾ। ਖੁਦਾ ਦਾ ਕਲਾਮ ਫਰਮਾਉਂਦਾ ਹੈ ਅਤੇ ਬਗੈਰ ਇਮਾਨ ਦੇ ਉਹਨੂੰ ਪਸੰਦ ਆਉਣਾ ਨਾਮੁਮਕਿਨ ਹੈ। ਇਬਰਾਨੀਓ ਬਾਬ 11 ਆਇਤ ਨੰਬਰ 6, ਕਿਉਂਕਿ ਤੁਹਾਨੂੰ ਇਮਾਨ ਦੇ ਵਸੀਲੇ ਦੇ ਨਾਲ ਹੀ ਫਜ਼ਲ ਤੋਂ ਨਜਾਤ ਮਿਲੀ ਹੈ, ਅਤੇ ਇਹ ਤੁਹਾਡੇ ਵੱਲੋਂ ਨਹੀਂ ਹੈ, ਖੁਦਾ ਦੀ ਬਖਸ਼ਿਸ਼ ਹੈ, ਅਤੇ ਨਾ ਅਮਾਲ ਦੇ ਸਬਬ ਤੋਂ ਹੈ ਕਿ ਕੋਈ ਫਖਰ ਨਾ ਕਰੇ। ਇਫਸੀਓ ਬਾਬ 2 ਆਇਤ ਨੰਬਰ 8 ਅਤੇ 9। ਬਸ ਅਸੀਂ ਕੀ ਕਹੀਏ ਕਿ ਸਾਡੇ ਜਿਸਮਾਨੀ ਬਾਪ ਇਬਰਾਹਿਮ ਨੂੰ ਕੀ ਹਾਸਲ ਹੋਇਆ? ਕਿਉਂਕਿ ਇਬਰਾਹਿਮ ਅਮਾਲ ਤੋਂ ਰਾਸਤਬਾਜ਼ ਠਹਿਰਾਇਆ ਜਾਂਦਾ ਹੈ ਅਤੇ ਉਹਨੂੰ ਫਖਰ ਦੀ ਜਗ੍ਹਾ ਹੋਈ, ਲੇਕਿਨ ਖੁਦਾ ਦੇ ਨਜ਼ਦੀਕ ਨਹੀਂ। ਕਿਤਾਬ ਮੁਕੱਦਸ ਕੀ ਕਹਿੰਦੀ ਹੈ? ਇਹ ਕਿ ਇਬਰਾਹਿਮ ਖੁਦਾ 'ਤੇ ਇਮਾਨ ਲਿਆਇਆ ਅਤੇ ਇਹ ਉਹਦੇ ਵਾਸਤੇ ਰਾਸਤਬਾਜ਼ੀ ਗਿਣਿਆ ਗਿਆ। ਰੋਮੀਓ ਬਾਬ 4 ਪਹਿਲੀਆਂ 3 ਆਇਤਾਂ। ਇਬਰਾਹਿਮ ਖੁਦਾ ਦੇ ਕਲਾਮ 'ਤੇ ਇਮਾਨ ਲਿਆਇਆ, ਇਸੇ ਸਬਬ ਤੋਂ ਖੁਦਾ ਨੇ ਆਪਣੀ ਕਾਮਲ ਰਾਸਤਬਾਜ਼ੀ ਉਹਨੂੰ ਅਤਾ ਕੀਤੀ। ਅਤੇ ਇਹਨਾਂ ਸਾਰੀਆਂ ਗੱਲਾਂ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਇਹ ਵੇ ਕਿ ਇਬਰਾਹਿਮ ਖੁਦਾ 'ਤੇ ਇਮਾਨ ਲਿਆਇਆ ਅਤੇ ਇਹ ਉਹਦੇ ਵਾਸਤੇ ਰਾਸਤਬਾਜ਼ੀ ਗਿਣੀ ਗਈ। ਇਹ ਅਲਫਾਜ਼ ਸਿਰਫ ਹਜ਼ਰਤ ਇਬਰਾਹਿਮ ਵਾਸਤੇ ਹੀ ਨਹੀਂ ਬਲਕਿ ਸਾਡੇ ਸਾਰਿਆਂ ਵਾਸਤੇ ਵੀ ਨੇ। ਖੁਦਾਵੰਦ ਕਰੀਮ ਸਾਨੂੰ ਵੀ ਆਪਣੀ ਕਾਮਲ ਰਾਸਤਬਾਜ਼ੀ ਅਤਾ ਕਰੇਗਾ ਜੇ ਅਸੀਂ ਨਜਾਤ ਦਹਿੰਦੇ ਦੀ ਖੁਸ਼ਖਬਰੀ ਦੀਆਂ ਗੱਲਾਂ ਮੰਨੀਏ ਜਿਹੜਾ ਬਾਅਦ ਵਿੱਚੋਂ ਇਬਰਾਹਿਮ ਦੀ ਨਸਲ ਵਿੱਚ ਦੁਨੀਆਂ ਵਿੱਚ ਆਇਆ। ਤੁਹਾਡਾ ਕੀ ਖਿਆਲ ਹੈ ਕਿ ਤੁਸੀਂ ਖੁਦਾ 'ਤੇ ਸੱਚਾ ਇਮਾਨ ਰੱਖਦੇ ਹੋ? ਸਾਡਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਮੰਨਦੇ ਹੋ ਕਿ ਖੁਦਾ ਪਾਕ ਮੌਜੂਦ ਹੈ ਜਾਂ ਉਹ ਵਾਹਿਦ ਖੁਦਾ ਹੈ। ਖੁਦਾ ਇਸ ਤਰ੍ਹਾਂ ਦੇ ਇਮਾਨ ਨੂੰ ਇੰਝ ਕਹਿੰਦਾ ਅਤੇ ਉਹਦੇ 'ਤੇ ਇਮਾਨ ਰੱਖਣਾ ਹੈ ਕਿ ਖੁਦਾ ਇੱਕ ਹੀ ਹੈ, ਖੈਰ ਅੱਛਾ ਕਰਦਾ ਹੈ। ਸ਼ੈਤਾਨ ਵੀ ਇਮਾਨ ਰੱਖਦੇ ਨੇ ਅਤੇ ਥਰਥਰਾਉਂਦੇ ਨੇ। ਯਾਕੂਬ ਬਾਬ 2 ਆਇਤ 19। ਖੁਦਾ ਵੀ ਜਾਣਦਾ ਕਿ ਖੁਦਾ ਸਿਰਫ ਇੱਕ ਹੀ ਹੈ। ਖੁਦਾ ਨੂੰ ਇੱਕ ਮੰਨਣਾ ਤੁਹਾਨੂੰ ਗੁਨਾਹਾਂ ਦੀ ਮੁਆਫ਼ੀ ਨਹੀਂ ਦਿਲਾਏਗਾ ਅਤੇ ਨਾ ਹੀ ਰਾਸਤਬਾਜ਼ ਠਹਿਰਾਏ ਜਾਣ ਦਾ ਬਾਇਸ ਹੋਵੇਗਾ। ਖੁਦਾ ਜੋ ਚਾਹੁੰਦਾ ਹੈ ਉਹ ਇਹ ਵੀ ਕਿ ਤੁਸੀਂ ਉਹਦੇ ਕਲਾਮ ਨੂੰ ਮੰਨੋ ਅਤੇ ਉਹਨੂੰ ਕਬੂਲ ਕਰੋ। ਖੁਦਾ ਪਾਕ ਕਿਤਾਬ ਮੁਕੱਦਸ ਦੇ ਜ਼ਰੀਏ ਤੁਹਾਡੇ ਨਾਲ ਕਲਾਮ ਕਰਦਾ ਹੈ। ਉਹ ਚਾਹੁੰਦਾ ਹੈ ਕਿ ਤੁਸੀਂ ਨਿਜਾਤ ਦੀ ਖੁਸ਼ਖਬਰੀ 'ਤੇ ਇਮਾਨ ਲਿਆਓ, ਜੋ ਦੱਸਦੀ ਹੈ ਕਿ ਖੁਦਾ ਪਾਕ ਨਜ਼ਰ ਵਿੱਚ ਤੁਹਾਨੂੰ ਕਿਸ ਤਰ੍ਹਾਂ ਹਮੇਸ਼ਾ ਤੱਕ ਰਾਸਤਬਾਜ਼ ਠਹਿਰਾ ਸਕਦਾ ਹੈ। ਹੁਣ ਰਹੀ ਗੱਲ ਇਬਰਾਹਿਮ ਦੀ, ਅਤੇ ਉਹਨੇ ਖੁਦਾ ਦੇ ਕਲਾਮ ਦਾ ਯਕੀਨ ਕੀਤਾ, ਹਾਲਾਂਕਿ ਉਹ ਕਲਾਮ ਉਹਦੇ ਬਾਪ ਦੇ ਮਜ਼ਹਬ ਅਤੇ ਉਹਦੇ ਰਿਸ਼ਤੇਦਾਰਾਂ ਨੂੰ ਛੱਡਣ ਦੇ ਮੁਤਲਕ ਸੀ। ਅਤੇ ਮੁਖਤਸਰ ਇਹ ਕਿ ਇਹੋ ਯਕੀਨ ਉਹਦੀ ਰਾਸਤਬਾਜ਼ੀ ਦਾ ਬਾਇਸ ਬਣਿਆ ਅਤੇ ਉਹ ਖੁਦਾ ਦਾ ਦੋਸਤ ਕਹਿਲਾਇਆ। ਖੁਦਾ ਦਾ ਕਲਾਮ ਵੀ ਇਹੋ ਫਰਮਾਉਂਦਾ ਹੈ ਅਤੇ ਇਹ ਨਵਿਸ਼ਤਾ ਪੂਰਾ ਹੋਇਆ ਕਿ ਇਬਰਾਹਿਮ ਖੁਦਾ 'ਤੇ ਈਮਾਨ ਲਿਆਇਆ ਅਤੇ ਇਸ ਲਈ ਰਾਸਤਬਾਜ਼ੀ ਗਿਣਿਆ ਗਿਆ ਅਤੇ ਉਹ ਖੁਦਾ ਦਾ ਦੋਸਤ ਕਹਿਲਾਇਆ। ਯਕੂਬ ਬਾਬ ਨੰਬਰ 2 ਅਤੇ ਉਹਦੀ ਆਇਤ ਨੰਬਰ 23। ਤੁਹਾਡਾ ਕੀ ਖਿਆਲ ਹੈ? ਕਿ ਤੁਸੀਂ ਖੁਦਾ ਦੇ ਦੋਸਤ ਹੋ? ਅਸੀਂ ਅੱਜ ਇੰਨਾ ਹੀ ਸਿੱਖਾਂਗੇ। ਤੁਸੀਂ ਸੁਣਿਆ ਅਤੇ ਸਿੱਖਿਆ, ਤੁਹਾਡਾ ਸ਼ੁਕਰੀਆ। ਅਸੀਂ ਆਇੰਦਾ ਪ੍ਰੋਗਰਾਮ ਵਿੱਚ ਤੁਹਾਨੂੰ ਆਉਣ ਦੀ ਦਾਵਤ ਦਿੰਦੇ ਹਾਂ, ਜਿਹਦੇ ਵਿੱਚ ਅਸੀਂ ਸਿੱਖਾਂਗੇ ਕਿ ਇਬਰਾਹਿਮ ਅਤੇ ਇਸਮਾਇਲ ਦੀ ਕਹਾਣੀ ਕਿਸ ਤਰ੍ਹਾਂ ਅੱਗੇ ਵੱਧਦੀ ਹੈ। ਖੁਦਾ ਦੇ ਕਲਾਮ ਦੀ ਇਸ ਆਇਤ ਦੇ ਨਾਲ ਅੱਜ ਦਾ ਪ੍ਰੋਗਰਾਮ ਇਖਤਤਾਮ ਪਜ਼ੀਰ ਕਰਦੇ ਹਾਂ। ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ। ਯਾਕੂਬ ਬਾਬ 2 ਦੀ ਆਇਤ ਨੰਬਰ 23 ਵਿੱਚ ਮਰਕੂਮ ਹੈ, ਇਬਰਾਹਿਮ ਖੁਦਾ 'ਤੇ ਈਮਾਨ ਲਿਆਇਆ ਅਤੇ ਇਹ ਉਹਦੇ ਵਾਸਤੇ ਰਾਸਤਬਾਜ਼ੀ ਗਿਣਿਆ ਗਿਆ ਅਤੇ ਉਹ ਖੁਦਾ ਦਾ ਦੋਸਤ ਕਹਿਲਾਇਆ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ID ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।